ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵਕਤ ਐਡੀਲੇਡ ਤੋਂ ਦੀਪਕ ਭਾਰਦਵਾਜ ਹੋਣਾ ਨੇ ਸਾਂਝ ਬਣਾਈ ਹੈ। ਉਹਨਾਂ ਨੂੰ ਹਾਲ ਹੀ ਵਿੱਚ ਗਵਰਨਰਸ ਮਲਟੀਕਲਚਰ ਅਵਾਰਡ ਨਾਲ ਮਾਣ ਦਿੱਤਾ ਗਿਆ, ਸਤਿਕਾਰ ਦਿੱਤਾ ਗਿਆ। ਆਓ ਉਹਨਾਂ ਤੋਂ ਜਾਣਦੇ ਹਾਂ ਕਿ ਕਿਹੜੇ ਕੰਮਾਂ ਦੇ ਚੱਲਦੇ ਆ ਉਹਨਾਂ ਨੂੰ ਇਹ ਸਤਿਕਾਰ ਮਿਲਿਆ। ਹਾਂਜੀ ਦੀਪਕ ਜੀ, ਨਮਸਕਾਰ, ਕੀ ਹਾਲ ਨੇ?
ਨਮਸਕਾਰ, ਸਤਿ ਸ਼੍ਰੀ ਅਕਾਲ ਭਾਅ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਜੀ ਬਹੁਤ ਵਧੀਆ। ਦੱਸੋ ਸਾਨੂੰ, ਏਡਾ ਵੱਡਾ ਇਨਾਮ ਮਿਲਿਆ, ਇੰਨਾ ਸਤਿਕਾਰ ਮਿਲਿਆ ਤੁਹਾਨੂੰ ਗਵਰਨਰ ਹਾਊਸ 'ਚ, ਉਹਦੇ ਪਿੱਛੇ ਕੀ ਕਾਰਨ ਰਹੇ?
ਦੇਖੋ ਜੀ, ਮੈਂ ਐਕਚੁਅਲੀ ਮੇਰੇ ਲਈ ਬੜਾ ਬੜਾ ਸਰਪ੍ਰਾਈਜ਼ ਐਂਡ ਬੜਾ ਫੋਰਚੂਨੇਟ ਸੀਗਾ ਕਿ ਇਹ ਜਿਹੜਾ ਅਵਾਰਡ ਮਿਲਿਆ। ਹਾਲਾਂਕਿ ਮੈਂ 2015 ਦੇ ਵਿੱਚ ਵੀ ਫਾਈਨਲਿਸਟ ਸੀਗਾ ਜੀ ਇਹੀ ਅਵਾਰਡ ਲਈ, ਅਤੇ ਦੈਨ 2016 ਦੇ ਵਿੱਚ ਮੈਂ ਨਹੀਂ ਅਪਲਾਈ ਕੀਤਾ। 2017 ਦੇ ਵਿੱਚ ਸੰਬੜੀ ਫਰੋਮ ਦਾ ਕਮਿਊਨਿਟੀ ਨੋਮੀਨੇਟਡ ਮੀ, ਅਤੇ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਮੈਨੂੰ ਲੈਟਰ ਆਈ ਗਵਰਨਰ ਆਫਿਸ ਦੇ ਵਿੱਚੋਂ ਕਿ ਤੁਹਾਡੀ ਨੋਮੀਨੇਸ਼ਨ ਐਕਸੈਪਟ ਕਰ ਲਿੱਤੀ ਗਈ ਹੈ, ਅਤੇ ਬੜੀ ਜਲਦੀ ਆਪਾਂ ਤੁਹਾਨੂੰ ਦੱਸਾਂਗੇ ਕਿ ਤੁਹਾਡੀ ਐਪਲੀਕੇਸ਼ਨ 'ਤੇ ਕੀ ਬਣਿਆ। ਤਾਂ ਮੈਂ ਰਿਅਲਾਈਜ਼ ਕਿ ਮੈਂ ਤਾਂ ਕੋਈ ਐਪਲੀਕੇਸ਼ਨ ਜਾਂ ਨੋਮੀਨੇਸ਼ਨ ਪਾਈ ਨਹੀਂ, ਅਤੇ ਦੈਨ ਆਈ ਕਾਲ ਦੈਨ, ਮੈਂ ਉਹਨੂੰ ਪੁੱਛਿਆ ਵੀ ਵੀ ਮੈਂ ਕਿਹੜੇ ਅਵਾਰਡ ਲਈ ਅਤੇ ਕਿਹਨੇ ਕਿਹੜੀ ਕੈਟੇਗਰੀ 'ਚ ਕੀਤਾ। ਤਾਂ ਮੈਨੂੰ ਪਤਾ ਲੱਗਿਆ ਜੀ ਮੈਨੂੰ ਕਿਸੇ ਨੇ ਕਮਿਊਨਿਟੀ ਦੇ ਵਿੱਚੋਂ ਮੈਨੂੰ ਨੋਮੀਨੇਟ ਕੀਤਾ ਕਿ ਮੈਂ ਕਮਿਊਨਿਟੀ 'ਚ ਕੰਮ ਕਰ ਰਿਹਾ, ਅਤੇ ਇੱਦਾਂ ਮੈਨੂੰ ਪਤਾ ਲੱਗਿਆ ਅਵਾਰਡ ਦੇ ਬਾਰੇ।
ਥੋੜ੍ਹਾ ਜਿਹਾ ਸਾਨੂੰ ਅਵਾਰਡ ਸੈਰੇਮਨੀ ਬਾਰੇ ਦੱਸੋ, ਕਦੋਂ, ਕਿੱਥੇ?
ਹਾਂਜੀ, ਇਹ ਗਵਰਨਰਸ ਮਲਟੀਕਲਚਰਲ ਅਵਾਰਡ ਹੈ ਜੋ ਕਿ 10 ਈਅਰਸ ਪਹਿਲਾਂ ਸਟਾਰਟ ਹੋਏ ਸੀਗੇ ਸਾਊਥ ਆਸਟ੍ਰੇਲੀਆ ਦੇ ਵਿੱਚ। ਗਵਰਨਰ ਦਾ ਇਨੀਸ਼ੀਏਟਿਵ ਸੀਗਾ ਜੀ, ਉਦੋਂ ਗਵਰਨਰ ਹੋਰ ਹੋਏ ਕਰਦੇ ਸੀ, ਹੁਣ ਸਾਡੇ ਹਿਸ ਐਕਸਲੈਂਸੀ ਹੋਈ ਮੈਂ ਲਈ ਹੈ ਜਿਹਨਾਂ ਨੇ ਇਹ ਕੰਟੀਨਿਊ ਕੀਤਾ। ਦਿਸ ਇਜ਼ ਦ 10th ਟਾਈਮ ਲਾਈਕ ਦੇ ਆਰ ਸੈਲੀਬ੍ਰੇਟਿੰਗ ਦਿਸ ਅਵਾਰਡ, ਅਤੇ ਇਹ ਅਵਾਰਡ ਦੇ ਵਿੱਚ ਜਿਹੜਾ ਅਵਾਰਡ ਸੀ ਇਹ ਗਵਰਨਰ ਹਾਊਸ 'ਚ ਹੋਇਆ ਜੀ, ਸਾਊਥ ਆਸਟ੍ਰੇਲੀਆ ਦੇ ਗਵਰਨਰ ਹਾਊਸ ਦੇ ਘਰ ਰਹੇ, ਅਤੇ ਇਹ 27th of March ਨੂੰ ਹੋਇਆ ਫਰੋਮ 10 AM ਟੂ 1 PM। ਅਵਾਰਡ ਦੀਆਂ ਡਿਫਰੈਂਟ ਕੈਟੇਗਰੀਜ਼ ਹੈ, 11 ਡਿਫਰੈਂਟ ਕੈਟੇਗਰੀਜ਼ ਹੈ ਜਿਹਨਾਂ ਲਈ ਉਹਨਾਂ ਨੇ ਨੋਮੀਨੇਸ਼ਨ ਓਪਨ ਕੀਤੀਆਂ ਫੋਰ 2-3 ਮੰਥ। ਫਿਰ ਨੋਮੀਨੇਸ਼ਨ ਤੋਂ ਬਾਅਦ ਉਹਨਾਂ ਨੇ ਸ਼ਾਰਟ ਲਿਸਟ ਕੀਤਾ ਕਿ ਹੂ ਆਰ ਦਾ ਫਾਈਨਲਿਸਟ, ਦੈਨ ਦੇ ਹੈਵ ਡਿਸਾਈਡਡ ਡਿਕਲੇਅਰਡ ਦ ਵਿਨਰਸ ਔਨ ਦ ਸੇਮ ਡੇ ਔਨ 27th of March।
ਤੇ ਕਿੰਨੇ ਕੁ ਲੋਕ ਸੀ ਜਿਨ੍ਹਾਂ ਨੂੰ ਇਹ ਮਲਟੀਕਲਚਰ ਅਵਾਰਡ ਦਿੱਤਾ ਗਿਆ, ਜਾਂ ਤੁਸੀਂ ਸਿਰਫ?
ਆਈ ਟੋਲਡ ਯੂ ਡਿਫਰੈਂਟ 11 ਡਿਫਰੈਂਟ ਕੈਟੇਗਰੀਜ਼ ਹੈ ਜੀ, ਤੇ ਮੈਨੂੰ ਜਿਹੜਾ ਅਵਾਰਡ ਮਿਲਿਆ ਇਹ ਮਿਲਿਆ ਇੰਡੀਵਿਜੁਅਲ ਕਮਿਊਨਿਟੀ ਸੈਕਟਰ, ਕਿ ਜਿਹੜਾ ਕਿ ਮੈਂ ਇੰਡੀਵਿਜੁਅਲ ਆਪਣੀ ਕੈਪੈਸਿਟੀ ਵਿੱਚ ਡਿਫਰੈਂਟ ਡਿਫਰੈਂਟ ਕਮਿਊਨਿਟੀਜ਼ ਨਾਲ ਕੰਮ ਕੀਤਾ ਜੀ, ਕਿਉਂਕਿ ਕਈ ਲੋਕ ਜਿਹੜੇ ਹੈ ਉਹ ਕਿਤੇ ਜੋਬ ਕਰ ਰਹੇ ਹੁੰਦੇ ਆ, ਲਾਈਕ ਮੈਂ ਵੀ ਰਿਲੇਸ਼ਨਸ਼ਿਪ ਆਸਟ੍ਰੇਲੀਆ ਇੱਕ ਆਸਟ੍ਰੇਲੀਆ ਦਾ ਸਾ ਇੱਕ ਆਰਗਨਾਈਜੇਸ਼ਨ ਆ ਜਿਹੜੀ ਲੋਕਾਂ ਨਾਲ ਕੰਮ ਕਰਦੀ ਹੈ, ਪਰ ਜਿਹੜੇ ਇਹ ਮੇਰੇ ਕੰਮ ਹੈ ਉਹ ਮੇਰੇ ਕੰਮ ਹੈ ਜਿਹੜੇ ਮੈਂ ਆਪਣੇ ਇੰਡੀਵਿਜੁਅਲ ਲੈਵਲ 'ਤੇ ਮੈਂ ਆਪਣਾ ਵੋਲੰਟਰੀ ਟਾਈਮ ਦਿੰਦੇ ਹੋਏ ਲੋਕਾਂ ਨੂੰ ਕੀਤੇ ਹਨ, ਨਾ ਕਿ ਸਿਰਫ ਪੰਜਾਬੀ ਅਤੇ ਇੰਡੀਅਨ ਭਾਈਚਾਰੇ ਲਈ ਬਲਕਿ ਹੋਰ ਕਮਿਊਨਿਟੀ ਦੇ ਨਾਲ ਵੀ ਜਿਹੜੇ ਮੇਰੇ ਇਨੀਸ਼ੀਏਟਿਵਸ ਰਹੇ ਹੈ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜੀ ਗਵਰਨਰ ਨੇ ਮੈਨੂੰ ਮੇਰਾ ਪਿਛਲੇ 11 ਸਾਲ ਦੀ ਜਿਹੜੀ ਸੋਸ਼ਲ ਵਰਕ ਨੇ ਐਕਨੋਲਜ ਕੀਤਾ ਜੀ।
ਅਤੇ ਕਿਹੋ ਜਿਹੇ ਕੰਮਾਂ ਦੀ ਗੱਲ ਕਰ ਰਹੇ ਹਾਂ ਆਪਾਂ, ਥੋੜ੍ਹਾ ਜਿਹਾ ਗੱਲ ਖੋਲ੍ਹ ਕੇ ਦੱਸੋ।
ਦੇਖੋ ਰੀਸੈਂਟਲੀ ਕੀ ਹੋਇਆ ਵੀ ਜਿੱਦਾਂ ਪ੍ਰਤਿਮਾ ਜੀ ਤੁਸੀਂ ਮੈਲਬਰਨ ਦੇ ਵਿੱਚੋਂ, ਅਸੀਂ ਐਡਲੇਟ ਸਾਊਥ ਆਸਟ੍ਰੇਲੀਆ ਦੇ ਵਿੱਚ ਹੈ, ਕਿਤਨੇ ਕਿਤੇ ਸਾਊਥ ਆਸਟ੍ਰੇਲੀਆ ਇੱਕ ਬਿਗ ਕੰਟਰੀ ਟਾਊਨ ਹੈ, ਕੋਈ ਉਹਨਾਂ ਐਡਵਾਂਸ ਤਾਂ ਆਪਾਂ ਨਹੀਂ ਹੈ ਜਿੰਨੇ ਮੈਲਬਰਨ ਅਤੇ ਸਿਡਨੀ ਵਾਲੇ ਲੋਕ ਹੈ। ਪਰ ਰੀਸੈਂਟਲੀ ਕੀ ਹੋਇਆ ਜੀ, ਜਿਹੜੀ ਸਾਡੀ NFL ਹੈ, ਨੈਸ਼ਨਲ ਫੁੱਟਬਾਲ ਲੀਗ, ਉਹਨੂੰ ਸਾਊਥ ਆਸਟ੍ਰੇਲੀਆ ਦੇ ਵਿੱਚ ਆਪਾਂ SANFL ਕਹਿ ਦਿੰਦੇ ਹਾਂ, ਸਾਊਥ ਆਸਟ੍ਰੇਲੀਅਨ ਨੈਸ਼ਨਲ ਫੁੱਟਬਾਲ ਲੀਗ, ਉਹਨਾਂ ਨੇ ਕੀ ਕੀਤਾ ਕਿ ਇੰਡੀਅਨ ਕਮਿਊਨਿਟੀ ਨਾਲ, ਕਿਉਂਕਿ ਸਾਡੀ ਬੜੀ ਗਰੋਇੰਗ ਕਮਿਊਨਿਟੀ ਹੈ ਸਾਊਥ ਆਸਟ੍ਰੇਲੀਆ ਦੇ ਵਿੱਚ, ਵੀ ਆਰ ਨੀਅਰ ਅਬਾਊਟ 35,000 ਇੰਡੀਅਨਸ ਜਿਹੜੇ ਹੁਣ ਆਪਾਂ ਹੋ ਗਏ ਹਾਂ ਸਾਊਥ ਆਸਟ੍ਰੇਲੀਆ ਦੇ ਵਿੱਚ, ਇੰਕਲੂਡਿੰਗ ਆਲ ਦਾ ਸਟੂਡੈਂਟਸ ਆਫ ਦਾ ਨਿਊ ਮਾਈਗ੍ਰੈਂਟਸ। ਅਤੇ ਉਹਨਾਂ ਨੇ ਕੀਤਾ ਕਿ ਅਸੀਂ ਜਿਹੜੀ ਫੁੱਟੀ ਨੂੰ ਇੰਡੀਅਨ ਕਮਿਊਨਿਟੀ ਦੇ ਵਿੱਚ ਪ੍ਰਮੋਟ ਕਰਨਾ ਜੀ, ਦੈਨ ਦੇ ਕੰਟੈਕਟ ਮੀਨਿੰਗ ਕੀ ਦੀਪਕ, ਵੀ ਵਾਂਟ ਯੂਅਰ ਸਰਵਿਸਿਸ ਐਂਡ ਯੂਰ ਹੈਲਪ ਟੂ ਪ੍ਰਮੋਟ ਦਿਸ ਫੁੱਟੀ ਗੇਮ ਇਨ ਟੂ ਦਾ ਕਮਿਊਨਿਟੀ। ਅਤੇ ਫਿਰ ਮੈਂ ਜਦੋਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ, ਕਿਉਂਕਿ ਮੈਂ ਕਿਹਾ ਵੀ ਠੀਕ ਹੈ ਆਪਾਂ ਇੰਡੀਅਨਸ ਤਾਂ ਹੈ, ਪਰ ਹੋਰ ਵੀ ਸਾਡੇ ਵਰਗੀਆਂ ਕਮਿਊਨਿਟੀਜ਼ ਹੈ ਜਿਵੇਂ ਪਾਕਿਸਤਾਨੀ ਕਮਿਊਨਿਟੀ, ਅਫਗਾਨੀ ਕਮਿਊਨਿਟੀ, ਨੇਪਾਲੀ ਕਮਿਊਨਿਟੀ, ਹੋਰ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀਜ਼ ਹੈ, ਆਪਾਂ ਬੜੇ ਭਾਈਚਾਰਕ ਸਾਂਝ ਨਾਲ ਰਹਿੰਦੇ ਹਾਂ ਜੀ ਇੱਥੇ, ਅਸੀਂ ਕਿਹਾ ਵਾ ਨੋਟ ਕਿ ਅਸੀਂ ਇਹਨਾਂ ਨੂੰ ਬਾਕੀ ਕਮਿਊਨਿਟੀਆਂ ਵਿੱਚ ਵੀ ਅਪਲੋਡ ਕਰੀਏ। ਉਹ ਕਹਿੰਦੇ ਦੇਖੋ ਜੇ ਤਾਂ ਕਰ ਸਕਦਾ ਤਾਂ ਬਹੁਤ ਅੱਛੀ ਗੱਲ ਹੋਏਗੀ। ਫਿਰ ਅਸੀਂ ਜੀ ਡਿਫਰੈਂਟ ਡਿਫਰੈਂਟ ਪ੍ਰੋਗਰਾਮਸ ਰੱਖੇ, 8 weeks ਪ੍ਰੋਗਰਾਮ ਸੀਗਾ ਫੁੱਟੀ ਨੂੰ, ਫੁੱਟੀ ਪ੍ਰਮੋਟ ਕਰਨ ਲਈ, ਉਹਦੇ ਅਸੀਂ ਮਲਟੀਕਲਚਰਲ ਬੈਕਗਰਾਊਂਡ ਤੋਂ ਕਿਡਸ ਨੂੰ ਇਨਵੋਲਵ ਕੀਤਾ। ਫਿਰ ਅਸੀਂ ਸਾਡੀ ਇੱਥੇ ਲੋਕਲ ਟੀਮ ਹੈ ਜੀ ਐਲਟ ਕਰੋਸ ਦੀ, ਜਿਹੜੀ ਲਾਸਟ ਟਾਈਮ ਫਾਈਨਲਿਸਟ ਸੀਗੀ, ਬੜੇ ਮਨ ਮਾਰਜਨ ਨਾਲ ਹਾਰੀ ਆ ਅਤੇ ਬੜੇ ਪਾਪੂਲਰ ਪਲੇਅਰਸ ਹੈ, ਉਹਨਾਂ ਦੇ ਜਿਹੜਾ ਹੋਮ ਗਰਾਊਂਡ ਸੀ ਆਪਾਂ ਨੂੰ ਇੱਥੇ ਐਮੀ ਸਟੇਡੀਅਮ ਕਹਿੰਦੇ ਹਾਂ, ਕਾਫੀ ਵੱਡਾ ਸਟੇਡੀਅਮ ਹੈ, ਅਸੀਂ ਉੱਥੇ ਗਏ, ਉੱਥੇ ਸਾਨੂੰ ਉਹਨੇ ਫਰੀ ਟੀ ਸ਼ਰਟਸ, ਫਰੀ ਕੈਬ, ਬੱਚਿਆਂ ਨੂੰ ਇੰਗੇਜ ਕੀਤਾ, ਬੱਚਿਆਂ ਨੂੰ ਜਿਹੜੀ ਫੈਸਿਲਿਟੀ ਬਾਰੇ ਦਿਖਾਇਆ, ਉਹਨਾਂ ਨਾਲ ਮਿਲਾਇਆ ਪਲੇਅਰਸ ਨਾਲ। ਤਾਂ ਮੈਂ ਮੇਰੇ ਖਿਆਲ ਨਾਲ ਉਹ ਇੱਕ ਜਿਹੜਾ ਸਟੈਪ ਸੀਗਾ ਮੇਰਾ ਤੇ ਉਹ ਇੱਕ ਕਾਫੀ ਉਹਨਾਂ ਨੂੰ ਚੰਗਾ ਲੱਗਿਆ, ਉਹਨੂੰ ਲੱਗਿਆ ਵੀ ਹਾਂਜੀ ਕਿ ਜਿਹੜੀ ਫੁੱਟੀ ਗੇਮ ਜਿਹੜੀ ਇੱਥੇ ਦੀ ਲੋਕਲ ਗੇਮ ਆ ਉਹਦੇ ਨਾਲ ਇੰਟਰੋਡਿਊਸ ਕਰਾਇਆ ਮਲਟੀਕਲਚਰ ਕਮਿਊਨਿਟੀ ਨੂੰ ਦੀਪਕ ਨੇ, ਇੱਕ ਉਹ ਗੱਲ 'ਤੇ ਉਹਨਾਂ ਨੇ ਮੈਨੂੰ ਬੜਾ ਐਪਰੀਸ਼ੀਏਟ ਕੀਤਾ ਜੀ।
ਜੀ ਅਤੇ ਹੋਰ ਭਾਰਤੀ ਭਾਈਚਾਰੇ ਨਾਲ ਸੰਬੰਧਿਤ ਕਿਹੜੇ ਕੰਮ ਨੇ ਜਿਹੜੇ ਤੁਸੀਂ ਕਰਦੇ ਰਹਿੰਦੇ ਹੋ ਸਮੇਂ ਸਮੇਂ 'ਤੇ?
ਦੇਖੋ ਜੀ, ਸਭ ਤੋਂ ਪਹਿਲਾਂ ਅਤੇ ਜਿਹੜਾ ਪ੍ਰਮੁੱਖ ਜਿਹੜਾ ਆਪਣਾ ਕੰਮ ਹੈ ਉਹ ਤਾਂ ਨਿਊ ਮਾਈਗ੍ਰੈਂਟ ਦੀ ਜਿਹੜੀ ਹੈਲਪ ਹੈ, ਇਹ ਜਿਹੜਾ ਮੇਨ ਹੁੰਦਾ ਜਦੋਂ ਬੰਦਾ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਆਉਂਦਾ ਲੈਂਡ ਕਰਦਾ ਉਹਦੇ ਜਿਹੜੇ ਇਸ਼ੂਜ਼ ਹੁੰਦੇ ਆ, ਜਿਹੜੀ ਉਹਦੀ ਉਹਦੀ ਹੈਲਪ ਕਰਨੀ ਹੁੰਦੀ ਹੈ, ਇਹ ਜਿਹੜਾ ਜੀ ਮੈਂ ਮੇਰਾ ਸਭ ਤੋਂ ਪਹਿਲਾਂ ਇਹ ਕੰਮ ਰਿਹਾ, ਕਿਉਂਕਿ ਮੈਂ ਲੱਕੀ ਇਹਨਾਂ ਸਾਂ ਕਿ ਮੈਂ 2006 ਦੇ ਵਿੱਚ ਸਾਊਥ ਆਸਟ੍ਰੇਲੀਆ 'ਚ ਆਇਆ ਸੀ, ਐਲਰਟ 'ਚ ਆਇਆ ਸੀ, ਉਦੋਂ ਬੜੇ ਘੱਟ ਲੋਕ ਸੀਗੇ ਜਿਹੜੇ ਉਦੋਂ ਆਏ ਹੋਏ ਸੀ, ਉਹ ਬਹੁਤ ਪਹਿਲਾਂ ਦੇ ਆਏ ਹੋਏ ਸੀਗੇ, ਵੀ ਜਿੱਦਾਂ ਉਹਨਾਂ ਨੂੰ ਆਏ ਨੂੰ ਵੀ 30-40 ਸਾਲ ਹੋ ਗਏ ਆ ਕਹਿ ਲਓ, ਵੀ 2006 ਦੇ ਵਿੱਚ ਤੁਸੀਂ ਕਹਿ ਲਓ ਵੀ ਮੈਂ ਪਹਿਲਾਂ ਸੀਗਾ, ਵੀ ਪਹਿਲੇ ਗਰੁੱਪ ਤੋਂ ਸੀ ਜਿਹੜੇ ਇੱਥੇ ਮਾਈਗ੍ਰੇਟ ਹੋਣੇ ਸ਼ੁਰੂ ਹੋਏ, ਉਹ ਤੋਂ ਪਹਿਲਾਂ ਲੋਕ ਸਿਡਨੀ ਜਾਇਆ ਕਰਦੇ ਸੀ, ਫਿਰ ਇੰਡੀਆ ਤੋਂ ਲੋਕ ਆਉਣ ਲੱਗ ਗਏ ਮੈਲਬਨ, ਮੈਲਬਨ ਤੋਂ ਬਾਅਦ ਜਿਹੜਾ ਥਰਡ ਡੈਸਟੀਨੇਸ਼ਨ ਸੀਗਾ ਆਸਟ੍ਰੇਲੀਆ ਦਾ ਇੰਡੀਅਨ ਲੋਕਾਂ ਲਈ ਮੇਰੇ ਖਿਆਲ ਨਾਲ ਉਹ ਬ੍ਰਿਸਬੇਨ ਅਤੇ ਐਡਲੇਡ ਸੀਗਾ, ਐਡਲੇਡ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਸੀ ਕਿਉਂਕਿ ਐਡਲੇਡ ਰੀਜਨਲ ਸਟੇਟ ਸੀਗੀ, ਇਹਦੇ 'ਚ ਤੁਹਾਨੂੰ 5% ਐਕਸਟਰਾ 5 ਪੁਆਇੰਟ ਐਕਸਟਰਾ ਮਿਲ ਜਾਂਦੇ ਸੀ ਜਿਸ ਪਰਮਾਨੈਂਟ ਰੈਜ਼ੀਡੈਂਸੀ ਲੈਣੀ ਹੈ, ਤਾਂ ਉਹ ਦੌਰ ਸੀ ਜਦੋਂ ਜੀ ਮੈਂ ਪਹਿਲਾਂ ਆਇਆ, ਮੇਰੇ ਤੋਂ ਬਾਅਦ 2007 'ਚ ਬਹੁਤ ਆਏ, 2008 'ਚ ਫਿਰ ਸਟੋਨ ਡਾਉਣੇ ਸ਼ੁਰੂ ਹੋਏ, ਫਿਰ ਤੁਸੀਂ ਹਿਸਾਬ ਲਾ ਲਓ ਵੀ ਉਦੋਂ ਆਪਾਂ 18,000 ਹੋਏ ਕਰਦੇ ਸੀ, ਅਤੇ ਇਹ 10-12 ਸਾਲਾਂ ਦੇ ਵਿੱਚ ਅਸੀਂ 35,000 ਹੋ ਗਏ, ਇੰਨੇ ਜ਼ਿਆਦਾ ਲੋਕ ਆਪਾਂ ਪਿਛਲੇ ਇੱਕ ਡੇਟ ਦੇ ਵਿੱਚ ਇੱਥੇ ਆਏ ਹਾਂ, ਉਹਨਾਂ ਨੂੰ ਆਇਆਂ ਨੂੰ ਸੰਭਾਲਣਾ ਜੀ, ਉਹਨਾਂ ਦੀ ਜਿੰਨੀ ਹੋ ਸਕਦੀ ਹੈਲਪ ਕਰਨੀ, ਅਤੇ ਉਸ ਉੱਥੋਂ ਮੈਂ ਸ਼ੁਰੂ ਹੋਇਆ ਜੀ, ਉਦੋਂ ਮੈਂ ਲੋਕਾਂ ਨਾਲ ਕੰਮ ਕਰਨਾ ਸ਼ੁਰੂ ਕੀਤਾ ਜੀ।
SBS Radio. ਇੱਕ ਮੁਲਕ 'ਚੋਂ ਦੂਜੇ ਮੁਲਕ ਜਾਣਾ, ਉੱਥੇ ਜਾ ਕੇ ਪੈਰ ਲਾਉਣੇ ਆਪਣੇ ਆਪ 'ਚ ਇੱਕ ਔਖਾ ਕੰਮ ਹੁੰਦਾ, ਤੁਹਾਨੂੰ ਪ੍ਰਵਾਸ ਦੇ ਦੌਰਾਨ ਕੀ ਦਿੱਕਤਾਂ ਕੀ ਔਕੜਾਂ ਆਈਆਂ? ਕਿਉਂਕਿ ਜਦ ਬੰਦੇ ਨੇ ਖੁਦ ਆਪਣੇ ਹੱਡੀ ਹੰਡਾਇਆ ਹੋਵੇ ਤਾਂ ਉਹਨੂੰ ਸਲਾਹ ਦੇਣੀ ਵੀ ਸੌਖੀ ਹੋ ਜਾਂਦੀ ਹੈ, ਮਦਦ ਕਰਨੀ ਵੀ ਸੌਖੀ ਹੋ ਜਾਂਦੀ ਹੈ।
ਹਾਂਜੀ, ਦੇਖੋ ਮੈਂ ਜਦੋਂ ਦੱਸਿਆ 2006 ਦੇ ਵਿੱਚ ਜਦੋਂ ਮੈਂ ਆਇਆ ਸੀ, ਮੈਂ ਉਦੋਂ ਐਜ਼ ਅ ਪਰਮਨੈਂਟ ਰੈਜ਼ੀਡੈਂਟ ਹੀ ਆਇਆ ਸੀਗਾ ਜੀ, ਅਤੇ ਮੈਂ ਨਹੀਂ ਉਹ ਦੌਰ ਦੇਖਿਆ, ਉਹ ਫੇਸ ਦੇਖਿਆ ਜਦੋਂ ਸਟੂਡੈਂਟਸ ਆਉਂਦੇ ਆ, ਨਵੇਂ ਹੁੰਦੇ ਆ, ਸਿਸਟਮ ਬਾਰੇ ਪਤਾ ਨਹੀਂ ਹੁੰਦਾ, ਅੱਜ ਫੁੱਲ ਟਾਈਮ ਕੰਮ ਨਹੀਂ ਕਰ ਸਕਦੇ, ਅੱਛਾ ਯੂਨੀ ਦਾ ਪੜ੍ਹਾਈ ਦਾ ਸਿਸਟਮ ਡਿਫਰੈਂਟ ਹੈ, ਉਹਨੂੰ ਅਡੈਪਟ ਨਹੀਂ ਕਰ ਪਾਉਂਦੇ, ਅੱਛਾ ਫਿਰ ਮਤਲਬ ਬੜੀ
ਭਾਸ਼ਾ
ਲੈਂਗੁਏਜ ਹੈ, ਸਿਸਟਮ ਬੜੀ ਕੰਪਲੇਂਟ ਕਰਦੇ, ਜਦੋਂ ਅਸੀਂ ਨਵੇਂ ਨਵੇਂ ਆਉਂਦੇ ਹਾਂ ਜੀ, ਅਸੀਂ ਸਿਸਟਮ ਨੂੰ ਸਮਝ ਤਾਂ ਪਾਉਂਦੇ ਨਹੀਂ, ਫਿਰ ਅਸੀਂ ਕੰਪਲੇਂਟ ਬੜੀ ਕਰਦੇ ਹਾਂ, ਇਹ ਸਿਸਟਮ ਠੀਕ ਨਹੀਂ ਹੈਗਾ, ਦੇਖੋ ਜੀ ਪੁਲਿਸ ਕੁਛ ਨਹੀਂ ਕਰਦੇ ਜੀ, ਦੇਖੋ ਜੀ ਟੀਚਰਸ ਬੜੇ ਸਾਨੂੰ ਨੰਬਰ ਨਹੀਂ ਦਿੰਦੇ ਜੀ, ਹਾਲਾਂਕਿ ਉਹਨਾਂ ਨੂੰ ਸਾਡੇ ਨਾਲ ਪਰਸਨਲ ਕੁਛ ਨਹੀਂ ਹੁੰਦਾ, ਬਟ ਅਸੀਂ ਉਹਨਾਂ ਦੇ ਸਿਸਟਮ ਜਿਹੜਾ ਅਡੈਪਟ ਨਹੀਂ ਕਰ ਪਾਉਂਦੇ ਨਵੇਂ ਨਵੇਂ ਆਏ, ਅਤੇ ਉਹ ਚੀਜ਼ ਕਿਉਂਕਿ ਮੈਂ ਪਰਮਾਨੈਂਟ ਸੀਗਾ, ਫੁੱਲ ਟਾਈਮ ਕੰਮ ਕਰ ਸਕਦਾ ਸੀਗਾ, ਮੈਂ ਪਿੱਛੋਂ ਜੀ ਚੰਡੀਗੜ੍ਹ ਤੋਂ ਬਿਲੋਂਗ ਕਰਦਾ, ਅਤੇ ਮੈਂ ਪੰਜਾਬ ਯੂਨੀਵਰਸਿਟੀ ਵਿੱਚ ਲੋਅ ਕੀਤੀ ਹੋਈ ਹੈ, ਮੈਂ ਸਟੂਡੈਂਟ ਯੂਨੀਅਨ ਦਾ ਜ਼ਿਲ੍ਹਾ ਸੈਕਟਰੀ ਸੀਗਾ ਜੀ, ਆਈ ਵਾਜ਼ ਜ਼ਿਲ੍ਹਾ ਸੈਕਟਰੀ ਆਫ ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਐਟ ਦੈਟ ਟਾਈਮ ਇਨ 2001-2004, ਅਤੇ ਉੱਥੋਂ ਤੋਂ ਮੈਨੂੰ ਥੋੜ੍ਹਾ ਜਿਹਾ ਐਕਸਪੀਰੀਅੰਸ ਸੀਗਾ ਵੀ ਇਸ਼ੂਜ਼ ਨੂੰ ਕਿਵੇਂ ਪੁੱਟ ਅਪ ਕਰ ਰਹੇ, ਥੋੜ੍ਹਾ ਜਿਹਾ ਬੀਇੰਗ ਅ ਲਾਇਰ ਮੈਨੂੰ ਥੋੜ੍ਹੇ ਕਾਨੂੰਨ ਬਾਰੇ ਪਤਾ ਕਰਨ ਦੀ ਜ਼ਿਆਦਾ ਰਹਿੰਦੀ ਸੀ, ਅਤੇ ਮੈਂ ਜਦੋਂ ਇੱਥੇ ਆਇਆ, ਜਿੱਦਾਂ ਬਾਕੀ ਪੰਜਾਬੀ ਆਉਂਦੇ ਹਾਂ ਜੀ, ਅਸੀਂ ਸਾਰੇ ਟਰਾਂਸਪੋਰਟ ਦੇ ਵਿੱਚ ਜਾਂਦੇ ਸੀ, ਅਤੇ ਮੈਂ ਵੀ ਟੈਕਸੀ ਚਲਾਉਣੀ ਸ਼ੁਰੂ ਕੀਤੀ ਸੀ ਇੱਥੇ ਆ ਕੇ, ਅਤੇ ਟੈਕਸੀ ਦੇ ਵਿੱਚ ਬੜੇ ਜਿੱਦਾਂ ਉਸ ਟਾਈਮ ਤੁਹਾਨੂੰ ਲੋਕ ਪੁੱਛਦੇ ਨਹੀਂ ਸੀਗੇ, ਲਾਇਸੈਂਸ ਬਣਾਉਣਾ ਇੱਕ ਐਡਾ ਔਖਾ ਕੰਸੈਪਟ ਹੋਇਆ ਕਰਦਾ ਸੀ ਵੀ ਜਿਹੜਾ ਜਿੱਦਾਂ ਟੈਕਸੀ ਦਾ ਲਾਇਸੈਂਸ ਬਣ ਗਿਆ, ਉਹ ਐਂ ਲੱਗਦਾ ਵੀ ਮੈਂ ਗ੍ਰੈਜੂਏਟ ਹੋ ਗਿਆ ਜੀ, ਇੰਨਾ ਔਖਾ ਪ੍ਰੋਸੀਜਰ ਸੀਗਾ, ਅਤੇ ਉਦੋਂ ਜੀ ਮੈਂ ਫਿਰ ਟੈਕਸੀ ਯੂਨੀਅਨ ਦਾ ਪ੍ਰਧਾਨ ਬਣਿਆ ਐਡੀਲੇਡ ਦੇ ਵਿੱਚ, ਉਦੋਂ ਜਿਹੜੇ ਉਹਨਾਂ ਦੇ ਇਸ਼ੂ ਸੀ, ਜਿਹੜੇ ਮੁੱਦੇ ਸੀ, ਉਹ ਆਪਾਂ ਪੁੱਟ ਅਪ ਕੀਤੇ, ਉੱਥੋਂ ਜੀ ਉਹ ਮੇਰਾ ਪਹਿਲਾ ਉਹ ਸੀਗਾ ਜਦੋਂ ਮੈਂ ਟੈਕਸੀ ਯੂਨੀਅਨ ਦਾ ਪ੍ਰਧਾਨ ਬਣਿਆ, ਅਤੇ ਸਾਰੇ ਆਪਣੇ ਪੰਜਾਬੀ ਆਲਮੋਸਟ ਉਸ ਟਾਈਮ ਦੇ ਇਸੀ ਟੈਕਸੀ ਇੰਡਸਟਰੀ ਵਿੱਚ ਹੋਇਆ ਕਰਦੇ ਸੀ, ਉੱਥੋਂ ਫਿਰ ਆਪਾਂ ਸ਼ੁਰੂ ਹੋਏ ਹਾਂ ਜੀ।
ਜੀ ਅਤੇ ਨਵੇਂ ਆਇਆਂ ਨੂੰ ਕੀ ਸੁਝਾਅ ਦੇਣਾ ਚਾਹੋਗੇ? ਕਿਉਂਕਿ ਤੁਸੀਂ ਕਾਫੀ ਮਰਹਲੇ ਸਰ ਕੀਤੇ ਨੇ, ਕਾਫੀ ਕੁਛ ਜ਼ਿੰਦਗੀ 'ਚ ਪਾਇਆ, ਜਿਹੜੇ ਨਵੇਂ ਆਉਂਦੇ ਆ ਉਹ ਕਈ ਵਾਰ ਦਿਲ ਛੱਡ ਜਾਂਦੇ ਆ, ਦਿਲ ਹਾਰ ਜਾਂਦੇ ਆ, ਉਹਨਾਂ ਨੂੰ ਕੀ ਸਲਾਹ ਹੋਊਗੀ ਤੁਹਾਡੀ ਜਾਂਦੀ ਵਾਰ ਦਾ ਸੁਨੇਹਾ?
ਦੇਖੋ ਜੀ, ਨਵੇਂ ਆਇਆਂ ਲਈ ਤਾਂ ਬਹੁਤ ਇੱਕ ਪ੍ਰੋਪਰ ਪ੍ਰੋਗਰਾਮ ਆਪਾਂ ਨੂੰ ਇਸ 'ਤੇ ਕਰਨਾ ਪੈਣਾ ਕਿ ਨਵੇਂ ਆਏ ਬੰਦਿਆਂ ਨੇ, ਨਵੇਂ ਆਏ ਮਾਈਗ੍ਰੈਂਟਸ, ਨਵੇਂ ਆਏ ਸਟੂਡੈਂਟਸ ਲਈ ਉਹ ਕੀ ਕਰਨ, ਕੀ ਕਿੱਦਾਂ ਉਹਨਾਂ ਨੂੰ ਇੱਥੇ ਮਤਲਬ ਕਰਨਾ ਚਾਹੀਦਾ। ਮੇਰੇ ਖਿਆਲ ਨਾਲ ਆਪਾਂ ਥੋੜ੍ਹੇ ਪਿੱਛੋਂ ਚੱਲੀਏ ਵੀ ਇੰਡੀਆ ਤੋਂ ਜਦੋਂ ਪਲਾਨ ਕਰਦੇ ਹਾਂ ਇੱਥੇ ਆਉਣ ਲਈ, ਉਸ ਤੋਂ ਹੀ ਉਸ ਟਾਈਮ ਤੋਂ ਦੇਖਣਾ ਉਹਨਾਂ ਨੂੰ ਚਾਹੀਦਾ ਕਿ ਅਸੀਂ ਕਿਹੜੀ ਸਟੇਟ 'ਚ ਜਾ ਰਹੇ ਹਾਂ, ਉਸ ਸਟੇਟ ਦੇ ਵਿੱਚ ਕਿੰਨੇ ਸਕੋਪ ਹੈ ਜੋਬ ਦੇ, ਅਤੇ ਉੱਥੇ ਜਿਹੜੀ ਫੀਲਡ 'ਚ ਉਹ ਆਪ ਹੈ, ਕਿਆ ਉਹ ਫੀਲਡ ਦੀ ਜੋਬ ਉੱਥੇ ਹੈ ਜਾਂ ਨਹੀਂ ਹੈ, ਇਹ ਚੀਜ਼ਾਂ ਨੂੰ ਜਿਹੜੇ ਮਾਈਗ੍ਰੈਂਟ ਆਉਂਦੇ ਆ ਪਤਾ ਹੋਣਾ ਬੜਾ ਜ਼ਰੂਰੀ ਹੈ, ਜਾਂ ਸਟੂਡੈਂਟਸ ਆਉਂਦੇ ਆ ਉਹਨਾਂ ਨੂੰ ਇਹ ਪਤਾ ਹੋਣਾ ਬੜਾ ਜ਼ਰੂਰੀ ਹੈ ਉੱਥੋਂ ਹੀ, ਇੰਡੀਆ ਤੋਂ ਹੀ, ਕਿ ਉਹ ਕਿਹੜੇ ਸਟੱਡੀ ਕਿਹੜੇ ਕੋਰਸ ਕਰਨ ਚੱਲੇ ਆ, ਉਹ ਕੋਰਸ ਤੋਂ ਬਾਅਦ ਜੋਬ ਪ੍ਰੋਸਪੈਕਟਸ ਹੈ ਜਾਂ ਨਹੀਂ ਹੈ। ਬਟ ਅਨਫੋਰਚੁਨੇਟਲੀ ਅਸੀਂ ਕੀ ਕਰਦੇ ਜਦੋਂ ਉੱਥੋਂ ਆਉਂਦੇ ਹਾਂ, ਸਾਨੂੰ ਜਿੱਥੇ ਏਜੰਟ ਭੇਜ ਦਿੰਦਾ ਇਮੀਗ੍ਰੇਸ਼ਨ ਏਜੰਟ, ਅਸੀਂ ਉਹੀ ਉਹੀ ਫੋਲੋ ਕਰਕੇ ਆ ਜਾਂਦੇ ਆ ਇੱਥੇ ਆ ਕੇ ਦੈਨ ਦੇ ਰਿਅਲਾਈਜ਼ ਕੀ ਯਾਰ ਇਹ ਕੋਰਸ 'ਚ ਪੀ ਆਰ ਨਹੀਂ ਹੈ ਜਾਂ ਇਹ ਕੋਰਸ ਦੇ ਵਿੱਚ ਸਾਨੂੰ ਪੀ ਆਰ ਕੋਰਸ ਖਤਮ ਕਰਨ ਤੋਂ ਬਾਅਦ 7 ਬੈਂਡ ਜਾਂ 8 ਬੈਂਡ ਈਚ ਲੈਣੇ ਪੈਣੇ ਹੈ ਜਾਂ ਜਿਹੜੀ ਮੈਂ ਕੋਰਸ ਕਰ ਰਿਹਾ ਉਹਦੀ ਜੋਬ ਐਲਿਟ 'ਚ ਨਹੀਂ ਹੈ ਸਾਨੂੰ ਸਟੇਟ ਮੂਵ ਕਰਨੀ ਪੈਣੀ ਹੈ ਅਤੇ ਪਹਿਲਾਂ ਤਾਂ ਇਹੀ ਪ੍ਰੋਬਲਮ ਪਹਿਲਾਂ ਮੇਨ ਹੈ। ਦੂਜੀ ਗੱਲ ਜੀ ਇੱਥੇ ਆ ਕੇ ਬੱਚੇ ਕੀ ਕਰਦੇ ਆ ਸਾਡੇ ਸਟੱਡੀ ਵੀਜ਼ੇ 'ਤੇ ਆ ਤਾਂ ਜਾਂਦੇ ਹੈ ਪਰ ਉਹ ਸਟੱਡੀ ਨੂੰ ਲਾਸਟ ਪ੍ਰੈਫਰੈਂਸ ਦਿੰਦੇ ਆ ਉਹਦੀ ਫਸਟ ਪ੍ਰੈਫਰੈਂਸ ਜਿਹੜੀ ਹੁੰਦੀ ਹੈ ਉਹ ਪੈਸਾ ਕਮਾਉਣਾ ਹੁੰਦੀ ਆ। ਮੈਂ ਕਹਿੰਦਾ ਜਦੋਂ ਤੁਸੀਂ ਸਟੱਡੀ ਵੀਜ਼ੇ 'ਤੇ ਆਏ ਹੋ ਤੁਹਾਡੀ ਜਿਹੜੀ ਫਸਟ ਪ੍ਰੈਫਰੈਂਸ ਹੈ ਉਹ ਤੁਹਾਡੀ ਪ੍ਰਾਇਓਰਟੀ ਜਿਹੜੀ ਹੈ ਉਹ ਸਟੱਡੀ ਹੀ ਹੋਣੀ ਚਾਹੀਦੀ ਹੈ। ਤੁਸੀਂ ਆਪਣੀ ਸਟੱਡੀ ਵਿੱਚ ਐਕਸੈਲ ਕਰੋ, ਜੇ ਤੁਸੀਂ ਆਪਣੀ ਸਟੱਡੀ ਨੂੰ ਬਖੂਬੀ ਕਰਦੇ ਹੋ ਤਾਂ ਮੇਰੇ ਖਿਆਲ ਨਾਲ ਅੱਗੇ ਜਾ ਕੇ ਤੁਹਾਨੂੰ ਨਾ ਪੀ ਆਰ ਲੈਣ 'ਚ ਨਾ ਜੋਬ ਲੈਣ 'ਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਸੀ। ਪਹਿਲਾਂ ਇਹ ਹੋਣਾ ਚਾਹੀਦਾ। ਦੂਜੀ ਗੱਲ ਜੀ ਆਪਾਂ ਇੱਥੇ ਆ ਕੇ ਜਦੋਂ ਆਪਾਂ ਨਵੇਂ ਨਵੇਂ ਹੁੰਦੇ ਹਾਂ ਸਾਨੂੰ ਨਹੀਂ ਪਤਾ ਹੁੰਦਾ ਕਿ ਕਿੱਥੇ ਕੀ ਚੀਜ਼ ਹੈ, ਹਰ ਬੰਦੇ ਨੂੰ ਹਰ ਚੀਜ਼ ਬਾਰੇ ਨਹੀਂ ਪਤਾ ਹੁੰਦਾ, ਅਸੀਂ ਇੱਥੇ ਆ ਕੇ ਰੈਲੇਵੈਂਟ ਐਸੋਸੀਏਸ਼ਨ ਆਰਗਨਾਈਜੇਸ਼ਨ ਜਾਂ ਯੂਨੀਅਨਸ ਨੂੰ ਜੁਆਇਨ ਕਰੀਏ। ਜੇ ਅਸੀਂ ਯੂਨੀਵਰਸਿਟੀ 'ਚ ਪੜ੍ਹਦੇ ਹਾਂ ਉਸ ਯੂਨੀਵਰਸਿਟੀ ਦੀ ਸਟੂਡੈਂਟ ਬਾਡੀ ਹੈ ਉਹਨੂੰ ਜੁਆਇਨ ਕਰੋ। ਜੇ ਅਸੀਂ ਟੈਕਸੀ ਇੰਡਸਟਰੀ ਚਲਾਉਣ 'ਚ ਹੈਗੇ ਹਾਂ ਤਾਂ ਟੈਕਸੀ ਯੂਨੀਅਨ ਨੂੰ ਜੁਆਇਨ ਕਰੋ। ਜੇ ਅਸੀਂ ਕਿਸੇ ਹੋਸਪਿਟੈਲਿਟੀ 'ਚ ਕੰਮ ਕਰਦੇ ਹਾਂ ਉਹ ਯੂਨੀਅਨ ਨੂੰ ਜੁਆਇਨ ਕਰੋ। ਮਤਲਬ ਉਹ ਮੈਂ ਇਹ ਜਿਹੜਾ ਆਈਡੀਆ ਦੇ ਰਿਹਾ ਵੀ ਯੂਨੀਅਨ ਨੂੰ ਜੁਆਇਨ ਕਰਨ ਦਾ ਮਤਲਬ ਇਹ ਹੈ ਕਿ ਤੁਹਾਨੂੰ ਆਪ ਸਭ ਕੁਛ ਨਹੀਂ ਪਤਾ ਪਰ ਜਦੋਂ ਤੁਹਾਨੂੰ ਕੋਈ ਇਸ਼ੂ ਹੁੰਦੇ ਆ ਤੁਸੀਂ ਉਹਨਾਂ ਕੋਲ ਜਾ ਕੇ ਆਪਣਾ ਇਸ਼ੂ ਰਿਪੋਰਟ ਕਰ ਸਕਦੇ ਹੋ। ਉਹ ਤੁਹਾਡੀ ਹੈਲਪ ਕਰਦੇ ਆ, ਉਹ ਤੁਹਾਨੂੰ ਅਵੇਅਰ ਕਰਦੇ ਆ, ਉਹ ਤੁਹਾਨੂੰ ਆਰਗਨਾਈਜੇਸ਼ਨ ਦੇ ਵਿੱਚ ਜਾਂ ਇੰਡਸਟਰੀ ਦੇ ਵਿੱਚ ਜਾਂ ਜੋ ਚੇਂਜਿਸ ਸਾਹਮਣੇ ਉਹਦੇ ਬਾਰੇ ਦੱਸਦੇ ਰਹਿੰਦੇ ਵੀ ਹੁਣ ਇਹ ਚੇਂਜਿਸ ਆ ਗਈ ਹੈ, ਹੁਣ ਇਹ ਚੀਜ਼ ਹੋ ਗਈ ਹੈ। ਸਾਨੂੰ ਅਵੇਕ ਹੋਣਾ ਜ਼ਰੂਰੀ ਹੈ, ਸਾਨੂੰ ਅਵੇਅਰ ਹੋਣਾ ਜ਼ਰੂਰੀ ਹੈ ਸਾਡੇ ਆਸ ਪਾਸ ਕੀ ਚੱਲ ਰਿਹਾ, ਉਹਦਾ ਸਾਡੇ ਹੁਣ ਤਾਂ ਜੋ ਉਸ ਨੂੰ ਹੋ ਰਿਹਾ ਉਹਦਾ ਸਾਡਾ ਫਿਊਚਰ 'ਤੇ ਸਾਡੇ ਕੀ ਇਫੈਕਟ ਪਏਗਾ। ਇੱਦਾਂ ਦੀ ਚੀਜ਼ਾਂ ਸਾਨੂੰ ਬੜਾ ਧਿਆਨ ਰੱਖਣਾ ਜ਼ਰੂਰੀ ਹੈ ਜੀ।
ਜੀ, ਕਾਫੀ ਸਾਰੇ ਸੁਝਾਅ ਨੇ, ਕਾਫੀ ਸਾਰੀਆਂ ਗੱਲਾਂ ਨੇ ਜਿਨ੍ਹਾਂ ਤੇ ਖਿਆਲ ਨਾਲ ਚੱਲਦਿਆਂ ਹੋਇਆਂ ਇੱਥੇ ਮਾਰ ਕੇ ਮਾਰੇ ਜਾ ਸਕਦੇ ਆ, ਮਰਹਲੇ ਸਰ ਕੀਤੇ ਜਾ ਸਕਦੇ ਆ। ਇੱਕ ਵਾਰ ਫਿਰ ਤੋਂ ਤੁਹਾਨੂੰ ਮੁਬਾਰਕਬਾਦ ਆਖਦੇ ਹਾਂ ਦੀਪਕ ਭਾਰਦਵਾਜ ਜੀ, ਤੁਹਾਨੂੰ ਇਹ ਬੜਾ ਸਤਿਕਾਰਤ ਜਿਹੜਾ ਅਵਾਰਡ ਮਿਲਿਆ ਉਹਦੇ ਨਾਲ ਭਾਈਚਾਰੇ ਦਾ ਵੀ ਸਿਰ ਉੱਚਾ ਹੁੰਦਾ। ਅੱਜ ਸਮਾਂ ਦੇਣ ਲਈ ਬਹੁਤ ਬਹੁਤ ਮਿਹਰਬਾਨੀ।
ਥੈਂਕ ਯੂ ਵੈਰੀ ਮਚ ਪ੍ਰੋਫੈਸਰ, ਥੈਂਕ ਯੂ ਵੈਰੀ ਮਚ। SBS 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 Radio